अंतम संस्कार। वाहिगुरु जी का खालसा, वाहिगुरु जी की फतेह। सतगुरु साहब जी की साजी नवाजी, गुरु खालसा साहब संघ जीओ। पिछे पहला जन्म संस्कार, दूजा विद्या संस्कार, तीजा अमृत संस्कार, चौथा आनंदकार संस्कार कथन किया है। हुण पंजवां अंतम संस्कार श्रवण करो। जो जीव संसार के अंदर आए हुए ने, उन्हां दे विचों जिहड़े जीवन मुक्त हैं, उन्हां बारे गुरबाणी अंदर जिक्र आया है, तैसा हरख तैसा उस सोग, सदा आनंद तह नहीं ब्योग, तैसा स्वर्ण तैसी उस माटी, तैसा अमृत तैसी बिखाटी, तैसा मान तैसा अभिमान, तैसा रंग तैसा राजान, जो वरताए साई जुगत नानक ओ पुरख कही है जीवन मुक्त। जेड़े जीवन मुक्त पुरख हैं, उन्हां नूं सोग कदे नहीं हुंदा। जदों वाहिगुरु जी की आग्ञा अनुसार शरीर छड़दे हन, कल्ले आव है नानका, सदे उठी जा है। 1239 अंक ते सतगुरु महाराज ने बख्शिश कीती है। वाहिगुरु के हुक्म के कल्ले हुए आउंदे हन। जदों अकाल पुरख आग्ञा करदा है, वह हुक्म अंदर प्रसन्न होकर चले जाते हैं। जेड़े मनमुख लोग हैं, उन्होंने मरना चंगा नहीं लगता। वह अपने आप को लुको के रखते हैं कि सानू जमना पकड़ के लै जाए। जिस प्रकार यूनान विच सिकंदर आजम के वक्त एक बहुत मशहूर पुरख अफलातू होया, उस अफलातू ने जदों अंत का समा आया, उसने रबड़ दियां अपने वर्गियां बहुत मूर्तां घड़ लईयां। इउं हुण बहुते अफलातू बन बैठे। लगभग 45 के करीब उन्हें बुत बनाए सन अपने वर्गे। जमदूत समझ ना सके कि अफलातू केड़ा इन्हां सारिआं विचों। धर्मराजा नूं जाके कहने, सानू तां पता ही नहीं लगता कि अफलातू उत्थे कई बने बैठे ने, इहनूं लै के आईए। धर्मराजा कहिंदा, वह होमे तो रहत नहीं अफलातू जिहड़ा है, उहनूं जाके सलाहुणा करो कि आह भी तस्वीर चंगी है, आह भी मूर्त चंगी है, पर एक दा इह कह दिओ कि वी इह नक नहीं चंगा बणिआ, एक दे कह दी कन्न नहीं चंगे बने, एक दा कह दिओ कि इहों कह दिओ कि सिर भैड़ा बनाता बड़ा इहदा। जदों इस तरह कहोगे, जिहड़ा असल अफलातू हो वह बोल पाऊगा। यह सुन के जमदूत जाके सलाहुण लग पे, आह भी तस्वीर चंगी है, आह भी तस्वीर चंगी है, इसका नक विंगा है, यदा थोड़ा कन्न विंगा है, यदा सिर ठीक नहीं। उस वेले अफलातू बोलिया, कौन है तू मेरी बनाई हुई चीज़ नूं निंदन वाला। उस वेले जमदूतां ने गल कुट के मार दिता। इउं जिहड़े बाले सियाणे हन, उन्होंने भी मौत ने छड़िया नहीं, पिछे भी जेड़े सियाने से उन्होंने भी नहीं छड़िया, हुण भी नहीं छड़ना, तो अगे नूं भी नहीं छड़ना, उन्होंने भी अंत कर दिता। सतगुरां ने वचन किया, जग मरण न पाया नेताप लुकाया, मत जम पकड़ै लै जाए जियो। इस प्रकार की हालत दुनिया की हो रही है। सो जेड़े गुरमुखां नूं कहिंदे हन वाहिगुरू वल्लों धुरों साह लिखा के आए हन, उहदे हुक्म अनुसार प्रसन्न होकर चलते हैं, वो वाहिगुरू दे प्यारे हैं, जीवन मुक्त हैं। जीवन मुक्त नूं शरीर दे अंत वेले कोई शोक नहीं हुंदा, वो आनंद दे समेत जिवें कोई किसी मेले च मिल के जावे, इउं मिल के जांदे हन संसार विच्चों। इह संसार वाहिगुरू दा बगीचा समझ के किसी नाल मोह नहीं करदे, किसी नाल शत्रुता नहीं करदे, ना द्वैख है ना राग है। उन्हां गुरमुखां दा जिहड़ा जीवन है सोग तो रहत है, आनंद दे समेत उन्हां प्यारिआं दा कूच करना है। उन्हां महापुरखां दे जीवन बाबत भगत जी ने लिखिआ, हर का संत मरै हड़ंबै ता सगली सैंत राय। जे हरी दा संत हड़ंबे धरती विच जिथे गणेश दे बार बार पुछण ते कि इत्थे मरण वाला की बनेगा, तां ब्यास जी ने सराप दिता सी कि इत्थे मरण वाला मर के गधा बनेगा, पर ओ थां धरती ते जे जीवन मुक्त मर जाए तां सारिआं साथियां नूं तार सकदा है। इह वाक भगत कबीर जी ने अपनी रसना द्वारा कहा है। इस विच कोई शंका नहीं है, चाहे उन्हां दा शरीर किसे तीर ते छुट जाए, चाहे उन्हां दा किसे हड्डा रोड़े ते छुट जाए, वह सारिआं थावां विच मुक्ति मुक्त ने। उन्हां ब्रह्म ज्ञानियां दे वास्ते किसे कर्म कांड दी लोड़ नहीं है, वह जीवन मुक्त पुरखां नूं बदेह मुक्त पहलां ही देह दा अभिमान छड्ड चुके हन। मगरों शरीर जिहड़ा है जिवें चुल्हे विच अग बुझा दईए, वह गर्म कुछ चिर प्रतीत रहिंदा है। इउं प्रारब्ध नाल शरीर खड़ा रहिंदा, पर देह दी हंगता मार के उसे दिन तो ही वह जीवन मुक्त जीवित भाव तो मर जाते हैं। इस करके वह वाहिगुरू च मिले रहिंदे ने। जिन्ना चिर वह जिउंदे हन, जिवें घड़ा पानी विच भर के रख दईए, इउं वाहिगुरू च मिले रहिंदे ने। ਜਦੋਂ ਸਰੀਰ ਛੱਡਦੇ ਨੇ ਜਿਵੇਂ ਘੜੇ ਨੂੰ ਪਾਣੀ ਦੇ ਵਿੱਚ ਹੀ ਮਿਲਾ ਦਈਏ, ਘੜੇ ਦੀਆਂ ਵੱਖੀਆਂ ਬਾਹਰ ਕੱਢ ਦਈਏ, ਉਹ ਇਉਂ ਅਭੇਦ ਹੁੰਦੇ ਹਨ, ਬ੍ਰਹਮ ਵਿੱਚ ਅਸੰਗ ਹੁੰਦੇ ਨੇ ਗੁਰਮੁਖ ਪਿਆਰੇ। ਇਸ ਕਰਕੇ ਗੁਰਮੁਖਾਂ ਨੂੰ ਜੰਮਣ ਮਰਨ ਦਾ ਸੋਗ ਨਹੀਂ ਹੁੰਦਾ, ਉਹ ਆਨੰਦ ਦੇ ਸਮੇਤ ਹੁੰਦੇ ਨੇ। ਅਤੇ ਸਾਧ ਸੰਗਤ ਜੀ, ਦੂਸਰੇ ਜਿਹੜੇ ਪੁਰਖ ਹਨ ਉਹਨਾਂ ਦਾ ਸੋਗ ਦੇ ਸਹਿਤ ਮਰਨਾ ਹੁੰਦਾ ਹੈ। ਸੋਗ ਦੇ ਸਹਿਤ ਮਰਨ ਵਾਲਿਆਂ ਵਾਸਤੇ ਲਿਖਿਆ ਹੈ 484 ਅੰਗ 'ਤੇ, ਮਨੋ ਕਠੋਰ ਮਰੈ ਬਾਨਾਰਸ ਨਰਕ ਨਾ ਬਾਂਚਿਆ ਜਾਏ। ਜੋ ਮਨ ਦਾ ਬਹੁਤਾ ਕਰੜਾ ਹੈ, ਗੁਰੂ ਸਾਹਿਬ ਦੇ ਸ਼ਬਦ 'ਤੇ ਨਹੀਂ ਭਿੱਜਦਾ, ਮਨ ਨਰਮ ਨਹੀਂ ਹੁੰਦਾ, ਸਾਰਿਆਂ ਦੀ ਧੂੜ ਨਹੀਂ ਬਣਦਾ, ਆਕੜ ਨਹੀਂ ਛੱਡਦਾ, ਆਪਣੀ ਕਠੋਰਤਾ ਹੀ ਨੂੰ ਨਹੀਂ ਛੱਡਦਾ, ਜੇ ਉਹ ਕਾਂਸ਼ੀ ਵਿੱਚ ਵੀ ਜਾ ਕੇ ਮਰ ਜਾਵੇ ਤਾਂ ਵੀ ਉਹ ਨਰਕ ਤੋਂ ਨਹੀਂ ਬਚ ਸਕਦਾ। ਪ੍ਰੇਤ ਦੀ ਜੂਨ ਨਰਕ ਸਮਝੋ। ਪ੍ਰੇਤ ਦਾ ਸੁਭਾਅ ਮੈਲ ਹੀ ਭਖਣ ਕਰਦਾ ਅਤੇ ਹੱਥ ਧੋਤਿਆਂ ਵਾਲਾ ਪਾਣੀ ਉਹਨੂੰ ਪੀਣ ਨੂੰ ਮਿਲਦਾ। ਇਹੋ ਜਿਹੀ ਹਾਲਤ ਪ੍ਰੇਤ ਦੀ ਹੈ। ਸੋ ਉਹ ਮਨਮੁੱਖ ਦਾ ਜੀਵਨ ਪ੍ਰੇਤ ਦੀ ਜੂਨ ਦੀ ਨਿਆਈ ਹੁੰਦਾ। ਪਾਣੀ ਮੁਨੀ ਨੂੰ ਬੜਾ ਹੰਕਾਰ ਸੀ ਕਿ ਮੈਂ ਚੰਗਾ ਵਿਆਕਰਨ ਰਚਿਆ। ਉਹ ਕਾਂਸ਼ੀ ਵਿੱਚ ਮਰਨ ਦੇ ਬਾਵਜੂਦ ਮਰਨ ਤੋਂ ਬਾਅਦ ਪ੍ਰੇਤ ਦੀ ਜੂਨ ਵਿੱਚ ਪਿਆ ਸੀ। ਧੰਨ ਗੁਰੂ ਨਾਨਕ ਦੇਵ ਜੀ ਜਦੋਂ ਗਏ ਤਾਂ ਉਹਨਾਂ ਨੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ, ਸ੍ਰੀ ਰਾਗ ਦੇ 54 ਅੰਗ 'ਤੇ ਸ਼ਬਦ ਮਹਾਰਾਜ ਨੇ ਅੰਕਿਤ ਕੀਤਾ। ਉਚਾਰ ਕੇ ਸ਼ਬਦ ਭਾਈ ਮਰਦਾਨੇ ਤੋਂ ਕੀਰਤਨ ਕਰਾ, ਉਸ ਪ੍ਰੇਤ ਦੀ ਕਲਿਆਣ ਸਤਿਗੁਰੂ ਮਹਾਰਾਜ ਨੇ ਕੀਤੀ ਸੀ। ਇਵੇਂ ਹੀ ਨੌਵੇਂ ਪਾਤਸ਼ਾਹ ਜੀ ਨੂੰ ਜਦੋਂ ਦਿੱਲੀ ਵਿੱਚ ਭੂਤਾਂ ਵਾਲੀ ਹਵੇਲੀ ਵਿੱਚ ਉਤਾਰਾ ਦਿੱਤਾ ਸੀ, ਤਾਂ ਉਸ ਸਮੇਂ ਇੱਕ ਪ੍ਰੇਤ ਨੇ ਗੁਰੂ ਮਹਾਰਾਜ ਦੇ ਹਜ਼ੂਰ ਪੋਨਾ ਗੰਨਾ ਭੇਟ ਕੀਤਾ ਸੀ। ਪੋਨਾ ਚੂਪ ਕੇ ਮਹਾਰਾਜ ਸਾਹਿਬ ਨੇ ਜਿਹੜੀਆਂ ਛਿਲਕਾਂ ਸੁੱਟੀਆਂ, ਉਹ ਛਿੱਲਾਂ ਚੂਪ ਕੇ ਉਸ ਪ੍ਰੇਤ ਦੀ ਜੂਨ ਛੁੱਟ ਗਈ ਅਤੇ ਉਹ ਮੁਕਤ ਹੋ ਗਿਆ। ਇਉਂ ਸਤਿਗੁਰੂ ਮਹਾਰਾਜ ਨੇ ਬਚਨ ਜਿਵੇਂ ਕੀਤਾ 323 ਅੰਗ 'ਤੇ, ਪ੍ਰੇਤੋਂ ਕੀ ਤੋਨ ਦੇਵਤਾ ਤਿੰਨ ਕਰਨਾ ਹਾਰੇ। ਸਤਿਗੁਰੂ ਸਾਹਿਬ ਜੀ ਦਾ ਤਾਂ ਏਡਾ ਬਿਰਦ ਹੈ, ਵਿਗੜਿਆ ਹੋਇਆਂ ਨੂੰ ਸੁਧਾਰ ਦਿੰਦੇ ਹਨ। ਇਹ ਅੱਖਰ ਦਾ ਧਿਆਨ ਰੱਖਣਾ, ਬਿਰਦ ਦੱਦੇ ਨਾਲ ਹੈ, ਇੱਕ ਹੁੰਦਾ ਧੱਦੇ ਨਾਲ ਬਿਰਧ। ਉਹ ਬਿਰਧ ਹੁੰਦਾ ਜਿਹੜਾ ਬਜ਼ੁਰਗ ਹੋਵੇ, ਕੋਈ ਬਿਰਧ ਹੋ ਗਿਆ ਬਾਹਲੀ ਵੱਡੀ ਉਮਰ ਦਾ। ਇੱਕ ਹੁੰਦਾ ਏਡਾ ਬਿਰਧ, ਬਿਰਧ ਹੁੰਦਾ ਧਰਮ। ਸੋ ਬਿਰਧ ਬਾਣੇ ਦੀ ਲਾਜ ਰੱਖੋ ਜੀ। ਬਿਰਧ ਮਤਲਬ ਕਿ ਧਰਮ ਪਰਮੇਸ਼ਰ ਦਾ। ਉਹ ਕਈ ਬੰਦੇ ਸਮਝਦੇ ਖਨੀ ਬਿਰਧ ਆਦਮੀ ਵਾਸਤੇ ਗੱਲ ਕੀਤੀ ਹੈ, ਪਰ ਜਿਹੜੇ ਵਿਗੜੇ ਹੋਏ ਜੀਵਨ ਹਨ ਉਹ ਕਾਂਸ਼ੀ ਵਿੱਚ ਮਰ ਕੇ ਵੀ ਮੁਕਤ ਨਹੀਂ ਹੋ ਸਕਦੇ। ਪ੍ਰੇਤ ਦੀ ਜੂਨ ਕੋਈ ਨਰਕ ਤੋਂ ਛੋਟੀ ਨਹੀਂ ਆ। ਸੋ ਇਸ ਪ੍ਰਕਾਰ ਗਿਆਨਵਾਨਾਂ ਦਾ ਮਰਨ ਅਤੇ ਅਗਿਆਨੀਆਂ ਦਾ ਮਰਨ ਵਿੱਚ ਫਰਕ ਹੈ। ਸੋ ਜਿਸ ਵਕਤ ਪ੍ਰਾਣੀ ਦੇ ਸਰੀਰ ਦੇ ਸ਼ਾਂਤ ਦਾ ਸਮਾਂ ਹੋਵੇ, ਉਸ ਵਕਤ ਉਸਦੇ ਪਾਸ ਬਾਣੀ ਦਾ ਪਾਠ ਹੋਣਾ ਚਾਹੀਦਾ। ਕੋਈ ਪ੍ਰੇਮੀ ਭਾਵੇਂ ਐਸੇ ਹੁੰਦੇ ਹਨ, ਉਹ ਬਾਣੀ ਭਾਵੇਂ ਹਮੇਸ਼ਾ ਹੀ ਪੜ੍ਹਦੇ ਰਹਿੰਦੇ ਹਨ, ਪਰ ਅੰਤ ਦੇ ਵੇਲੇ ਬੜਾ ਆਨੰਦ ਆਇਆ ਅਤੇ ਮਨ ਸ਼ਾਂਤੀ ਅਤੇ ਨਾਮ 'ਚ ਲੀਨ ਹੋ ਗਿਆ। ਜਿਵੇਂ ਭਾਈ ਹੀਰਾ ਸਿੰਘ ਜੀ ਠੱਕਰਵਾਲੀ ਨੇ ਸਾਡੇ ਹੱਥਾਂ ਵਿੱਚ ਚੜ੍ਹਾਈ ਕੀਤੀ, ਮਹਾਂਪੁਰਖ ਲਿਖਦੇ ਨੇ, ਉਸ ਨੂੰ ਸ਼ਾਮ ਦੇ ਵਕਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਿੰਘ ਸੁਣਾ ਰਹੇ ਸਨ। ਅੱਠਵੀਂ ਅਸ਼ਟਪਦੀ ਵਿੱਚ ਕਹਿਣ ਲੱਗਾ, ਮੇਰਾ ਚਿੱਤ ਇਹੋ ਜਿਹਾ ਇਕਾਗਰ ਹੋਇਆ ਹੈ ਜਿੰਨਾ ਸਾਰੀ ਉਮਰ ਕਦੇ ਇਕਾਗਰ ਨਹੀਂ ਹੋਇਆ। ਹੁਣ ਮੇਰਾ ਬਾਣੀ ਵਿੱਚ ਇੰਨਾ ਚਿੱਤ ਲੱਗਾ ਹੋਇਆ ਹੈ ਕਿ ਮੈਨੂੰ ਕੋਈ ਬੁਲਾਓ ਨਾ। ਇਸ ਪ੍ਰਕਾਰ ਦਾ ਉਹਦਾ ਚਿੱਤ ਇਕਾਗਰ ਹੋ ਗਿਆ ਸੀ। ਉਸਦਾ ਚਿੱਤ ਇਕਾਗਰ ਹੋਣ ਕਰਕੇ ਜਦੋਂ ਸਵੇਰ 4 ਵਜੇ ਉਸਨੇ ਸੀਸ ਛੱਡਿਆ ਸੀ, ਉਸ ਵਕਤ ਜਿਹੜੇ ਬਾਹਰ ਵਿਚਰਦੇ ਸਨ ਉਹਨਾਂ ਨੂੰ ਦੱਸਿਆ ਕਿ ਰੱਥ ਦੇ ਉੱਤੇ ਬੈਠਾ ਭਾਈ ਹੀਰਾ ਸਿੰਘ ਚੱਲਿਆ ਜਾ ਰਿਹਾ ਹੈ। ਇਹ ਨਜ਼ਾਰਾ ਹੋਇਆ, ਇਹ ਮਹਾਰਾਜ ਜੀ ਦੀ ਬਾਣੀ ਦਾ ਪ੍ਰਤਾਪ ਹੈ। ਜਿਵੇਂ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਪ੍ਰਤਾਪ ਹੈ, ਜਿਵੇਂ ਮਹਾਰਾਜ ਸਾਹਿਬ ਜੀ ਦੇ ਹੁਕਮ ਹੈ, ਖੇਮੇ ਛਤਰ ਸਰਾਏ 'ਚ ਦਿਸਨ ਰੱਥ ਪੀੜੇ, ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ। ਇਹ ਮਾਰੂ ਰਾਗ 'ਚ ਪਹਿਲੇ ਪਾਤਸ਼ਾਹ ਜੀ ਨੇ 999 ਅੰਗ 'ਤੇ ਅੰਕਿਤ ਕੀਤਾ ਸ਼ਬਦ। ਉਹਨਾਂ ਨੂੰ ਸਹਿਤ ਆਦਿ ਦੇ ਬੈਕੁੰਠ ਵਿੱਚ ਲਿਜਾਇਆ ਜਾਂਦਾ, ਸੱਚਖੰਡ ਲਿਜਾਇਆ ਜਾਂਦਾ। ਐਸੀ ਮਹਾਰਾਜ ਸਾਹਿਬ ਦੀ ਮਿਹਰ ਹੁੰਦੀ ਹੈ। ਬਾਣੀ ਦੀ ਜੋ ਸਾਧ ਸੰਗਤ ਗਤੀ ਹੈ ਉਹ ਅਗਾਧ ਬੋਧ ਹੈ, ਸਮਝ ਤੋਂ ਪਰੇ ਆ। ਆਪਾਂ ਜਿੰਨੀ ਕੁ ਬਾਣੀ ਦੀ ਤਾਕਤ ਨੂੰ ਸਮਝਦੇ ਆ, ਇਹ ਤਾਂ ਕੁਛ ਵੀ ਨਹੀਂ। ਮੰਨੇ ਕੀ ਗੱਦ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕੰਨਾਂ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ। ਇੰਨੀ ਜ਼ਿਆਦਾ ਡੂੰਘੀ ਅਗਾਧ ਬੋਧ ਗਤੀ ਹੈ ਇਹ ਕਿ ਇਹਦੀ ਵਿਆਖਿਆ ਨਹੀਂ ਕਰ ਸਕਦੇ ਆਪਾਂ। ਇਹ ਤਾਂ ਜਿਨ੍ਹਾਂ ਨੇ ਇਸ ਰਸ ਨੂੰ ਜਾਣਿਆ, ਜਿਹੜੇ ਉਹਦੇ 'ਚ ਪ੍ਰਵਿਰਤ ਹੋਏ ਨੇ, ਉਹ ਹੀ ਸਮਝ ਸਕਦੇ ਨੇ। ਜਾਂ ਅਭਿਆਸੀ ਪੁਰਸ਼ ਕਿਤੇ ਰਲ ਕੇ ਬੈਠ ਜਾਣ ਤਾਂ ਉਹ ਹੀ ਇਹ ਗਤੀ ਜਾਣ ਸਕਦੇ ਨੇ ਕਿ ਹਿਰਦੇ 'ਚ ਜੇ ਨਾਮ ਦਾ ਵਾਸਾ ਹੁੰਦਾ ਹੋਵੇ ਤਾਂ ਫਿਰ ਕੀ ਬਖਸ਼ਿਸ਼ ਹੁੰਦੀ ਹੈ। ਇਸੇ ਪ੍ਰਕਾਰ ਭਾਈ ਸਰਦੂਲ ਸਿੰਘ ਜੀ ਲਾਇਰਪੁਰੀ ਪਹਿਲੀ ਵਾਰ ਜਦੋਂ ਅਸੀਂ ਗਏ ਸੀ, ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਨੇ, ਉਸ ਨੂੰ ਗਰਦਨ ਤੋੜ ਬੁਖਾਰ ਹੋ ਗਿਆ ਸੀ ਅਤੇ 35 ਦਿਨ ਉਹਨਾਂ ਦਾ ਡਾਕਟਰ ਫੌਜਾ ਸਿੰਘ ਜੀ ਇਲਾਜ ਕਰਦੇ ਰਹੇ। ਫਿਰ ਉਹਦਾ ਸਰੀਰ ਸ਼ਾਂਤ ਹੋਣਾ ਸੀ, ਸੋ ਬਦੋ ਬਦੀ ਉਹਨੇ ਸਿੰਘਾਂ ਤੋਂ ਛੁੱਟ ਕੇ ਇਸ਼ਨਾਨ ਕਰ ਲਿਆ ਅਤੇ ਮੰਜੇ 'ਤੇ ਬੈਠ ਗਿਆ। ਉਸਨੂੰ ਪੁੱਛਿਆ, ਕਹਿੰਦਾ ਮੈਨੂੰ ਪੰਜ ਪਿਆਰਿਆਂ ਦੇ ਦਰਸ਼ਨ ਹੋ ਰਹੇ ਭਾਈ। ਇਸ ਵਕਤ ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ ਆਦਿ ਪੰਜ ਸਿੰਘ ਮੈਨੂੰ ਦਰਸ਼ਨ ਦੇ ਰਹੇ ਨੇ ਅਤੇ ਮੈਨੂੰ ਲੈ ਜਾਣ ਵਾਸਤੇ ਕਹਿ ਰਹੇ ਨੇ। ਉਸ ਵਕਤ ਸਾਰੇ ਆਨੰਦ ਸਾਹਿਬ ਦਾ ਪਾਠ ਉਹਨੇ ਆਪ ਕੀਤਾ, ਆਪ ਹੀ ਅਰਦਾਸ ਕੀਤੀ, ਫਿਰ ਉਸੇ ਵੇਲੇ ਸਰੀਰ ਸ਼ਾਂਤ ਹੋ ਗਿਆ ਸੀ। ਮਹਾਂਪੁਰਖ ਕਹਿੰਦੇ ਉੱਧਰ ਅਸੀਂ ਕਥਾ ਕਰਦੇ ਸੀ ਅਤੇ ਕਿ ਸਰੀਰ ਸ਼ਾਂਤ ਹੋ ਗਿਆ, ਸ਼ਹਿਰ ਦੇ ਲੋਕਾਂ ਨੇ ਐਡਾ ਪਿਆਰ ਕੀਤਾ, ਸਾਰੇ ਉਹਦੇ ਨਾਲ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਭੂਮੀ ਤੱਕ ਗਏ। ਹਰਨਾਮ ਸਿੰਘ ਜੀ ਰਾਗੀ ਹੋਰਾਂ ਨੇ ਉੱਥੇ ਜਾ ਕੇ ਪ੍ਰੇਮ ਨਾਲ ਕੀਰਤਨ ਕੀਤਾ ਸੀ। ਉਹ ਐਸੇ ਗੁਰਮੁਖ ਉਪਾਸ਼ਕ ਲੋਕ ਹੁੰਦੇ ਨੇ ਜਿਨ੍ਹਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਲਿਵ ਜੁੜੀ ਹੁੰਦੀ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰੇ ਉਹ ਪਿਆਰੇ ਹੁੰਦੇ ਨੇ। ਬੋਪਾ ਰਾਜ ਦੇ ਭਾਈ ਸਰਦਾਰਾ ਸਿੰਘ ਜੀ ਸਨ, ਉਹਨਾਂ ਦਾ ਜਦੋਂ ਸਰੀਰ ਸ਼ਾਂਤ ਹੋਣ ਲੱਗਾ ਉਹ ਕਹਿੰਦਾ ਸੀ ਮੈਨੂੰ ਸੰਤ ਮਸਤੂ ਆਉਣ ਵਾਲੇ ਕਹਿੰਦੇ ਚੱਲ ਭਾਈ ਤੈਨੂੰ ਸੱਚਖੰਡ ਲੈ ਚੱਲੀਏ। ਉਹਨਾਂ ਇਹ ਬਚਨ ਕੀਤੇ ਸਨ। ਸੋ ਅੱਜ ਵੀ ਮਸਤੂ ਆਣੇ ਤੋਂ ਸੰਗਤ ਆਈ ਸੀ ਦਾਸ ਕੋਲੇ, ਮੈਂ ਬੇਨਤੀ ਕੀਤੀ ਸੀ ਇਹ ਜਿੰਨੀਆਂ ਸੀੜੀਆਂ ਨੇ ਕਥਾ ਦੀਆਂ ਜਾਂ ਪ੍ਰਚਾਰ ਦੀਆਂ ਸਾਰੀਆਂ ਮਸਤੂ ਆਣੇ ਗੁਰੂ ਘਰ ਦੇ ਵਿੱਚ ਲਾਈਆਂ ਜਾਣ, ਤਾਂ ਕਿ ਉੱਥੋਂ ਕਹਿੰਦੇ ਨੇ ਕੇਬਲ ਦੇ ਰਾਹੀਂ ਬਹੁਤ ਇਲਾਕੇ ਵਿੱਚ ਕਾਫੀ ਦੂਰ ਦੁਰਾਡੇ ਤੱਕ ਪ੍ਰਚਾਰ ਹੋ ਰਿਹਾ। ਦਾਸ ਨੇ ਬੇਨਤੀ ਕੀਤੀ ਸੰਗਤ ਨੂੰ ਵੀ ਉੱਥੇ ਵੀ ਤੁਸੀਂ ਇਹ ਸ਼ੁਰੂ ਕਰੋ ਕਥਾ ਦਾ ਪ੍ਰੋਗਰਾਮ, ਔਰ ਜਿਹੜੀ ਸੰਥਿਆ ਆਪਾਂ ਸ਼ੁਰੂ ਕੀਤੀ ਹੋਈ ਹੈ DVD ਦੇ ਰਾਹੀਂ ਉਹ ਵੀ ਉੱਥੇ ਦਿਓ। ਉੱਥੇ ਵੀ ਸੈੱਟ ਭੇਜੇ ਨੇ, ਮੈਨੂੰ ਯਾਦ ਆ ਗਿਆ ਉੱਥੇ ਵੀ। ਇਸ ਕਰਕੇ ਮਹਾਂਪੁਰਖ ਮਸਤੂ ਆਣਾ ਦਾ ਪਹਿਲਾਂ ਵੀ ਜ਼ਿਕਰ ਆਇਆ। ਸੋ ਕਹਿੰਦੇ ਤੈਨੂੰ ਸੱਚਖੰਡ ਲੈ ਚੱਲੀ, ਉਹਨਾਂ ਇਹ ਬਚਨ ਕੀਤੇ ਸਨ। ਉਹਦਾ ਇਹ ਸੁਭਾਅ ਸੀ, ਉਹ ਹਰ ਵਕਤ ਗੁਰੂ ਮਹਾਰਾਜ ਸਾਹਿਬ ਜੀ 'ਤੇ ਚੌਰੀ ਕਰਦਾ ਰਹਿੰਦਾ ਸੀ ਅਤੇ ਜਾਂ ਸਮੁੰਦਰ ਤੋਂ ਭਾਵ ਦੁੱਧ ਗਰਮ ਕਰਕੇ ਸੰਗਤਾਂ ਨੂੰ ਛਕਾਉਂਦਾ ਰਹਿੰਦਾ ਸੀ। ਇਉਂ ਸਾਧ ਸਿੰਘ ਜੀ 8 ਸਾਲ ਉਹਨੇ ਸੇਵਾ ਕੀਤੀ ਸੀ, 8 ਸਾਲ ਸੰਤਾਂ ਤੋਂ ਬਾਅਦ ਉਹਦਾ ਸਰੀਰ ਸ਼ਾਂਤ ਹੋਇਆ ਸੀ। ਇਸ ਪ੍ਰਕਾਰ ਸਾਧ ਸਿੰਘ ਜੀ ਕਈਆਂ ਗੁਰਮੁਖਾਂ ਨੂੰ ਇਹ ਨਜ਼ਾਰੇ ਹੁੰਦੇ ਨੇ ਜਦੋਂ ਅੰਤ ਦਾ ਸਮਾਂ ਹੁੰਦਾ ਹੈ। ਮਹਾਰਾਜ ਜੀ ਦੇ ਗੁਰਮੁਖ ਪਿਆਰਿਆਂ ਨੂੰ ਸਤਿਗੁਰਾਂ ਦੇ ਦਰਸ਼ਨ ਜਾਂ ਪੰਜਾਂ ਪਿਆਰਿਆਂ ਦਰਸ਼ਨ ਜਾਂ ਗੁਰਮੁਖ ਪਿਆਰਿਆਂ ਦੇ ਜਾਂ ਭਗਤਾਂ ਦੇ ਦਰਸ਼ਨ ਹੁੰਦੇ ਨੇ, ਭਗਤ ਕਬੀਰ ਜੀ ਦੇ, ਭਗਤ ਨਾਮਦੇਵ ਜੀ ਦੇ। ਇਹ ਉਹਨਾਂ ਦੀ ਪੂਰਨ ਕਰਨੀ ਦਾ ਫਲ ਹੈ ਜਿਸ ਕਰਕੇ ਉਹ ਮਹਾਰਾਜ ਜੀ ਦੇ ਰਸ ਨੂੰ ਪ੍ਰਾਪਤ ਹੁੰਦੇ ਨੇ। ਇਉਂ ਸਾਧ ਸੰਗਤ ਜੀ ਸਹਿਜ ਪਦ ਦੇ ਸਹਿਤ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪਹੁੰਚਦੇ ਨੇ। ਸੋ ਸਾਧ ਸੰਗਤ ਜੀ ਜੇ ਬਿਮਾਰੀ ਆਦਿਕ ਦੇ ਕਾਰਨ ਮਾਲੂਮ ਹੋ ਜਾਏ ਕਿ ਪ੍ਰਾਣੀ ਚੜ੍ਹਾਈ ਕਰ ਜਾਏਗਾ ਤਾਂ ਉਸ ਤੋਂ ਕੋਈ ਬੱਜਰ ਕਰਹਿਤ ਹੋਈ ਹੋਵੇ ਤਾਂ ਅੰਮ੍ਰਿਤ ਛਕਾਉਣਾ ਚਾਹੀਦਾ, ਜੇ ਬੱਜਰ ਕਰਹਿਤ ਨਾ ਹੋਈ ਹੋਵੇ ਤਾਂ ਅਰਦਾਸ ਕਰਾਉਣੀ ਚਾਹੀਦੀ ਹੈ। ਇਸੇ ਪ੍ਰਕਾਰ ਜਦੋਂ ਪ੍ਰਾਣੀ ਦੇ ਅੰਤ ਦਾ ਸਮਾਂ ਆ ਜਾਵੇ ਉਹਦੇ ਪਾਸ ਬਾਣੀ ਦਾ ਪਾਠ ਜ਼ਰੂਰ ਹੋਣਾ ਚਾਹੀਦਾ। ਘੱਟੋ ਘੱਟ ਸੁਖਮਨੀ ਸਾਹਿਬ ਦਾ ਸਾਰਾ ਪਾਠ ਕਰੋ। ਜੇ ਪਾਠ ਕਰਦਿਆਂ ਉਹਦੇ ਸਰੀਰ ਦਾ ਅੰਤ ਹੋ ਜਾਏ, ਬਾਣੀ ਵਿਚਾਲਿਓ ਨਹੀਂ ਛੱਡਣੀ, ਬਾਣੀ ਪੂਰੀ ਕਰਨੀ ਚਾਹੀਦੀ ਹੈ। ਜੇ ਕੋਈ ਬਾਹਲਾ ਸੰਸਾਰੀ ਆਦਮੀ ਹੋਵੇ, ਧੰਦਿਆਂ ਵਿੱਚ ਫਸਿਆ ਹੋਇਆ ਹੋਵੇ, ਮਾਇਆ ਦੇ ਮੋਹ ਵਿੱਚ ਫਸਿਆ ਹੋਵੇ, ਉਹਨੂੰ ਦੂਜੀ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ, ਇਹ ਜਿਹੜਾ ਪਾਠ ਉਹਦੇ ਅੰਤ ਵੇਲੇ ਉਹਨੂੰ ਸੁਣਾਉਣਾ ਚਾਹੀਦਾ। ਅਤੇ ਜੇ ਕੋਈ ਸਿਆਣਾ ਹੋਵੇ, ਬਜ਼ੁਰਗ ਹੋਵੇ, ਸਿਮਰਨ ਦੀ ਕਮਾਈ ਕਰਨ ਵਾਲਾ ਹੋਵੇ, ਉਹਨੂੰ 21ਵੀਂ ਅਸ਼ਟਪਦੀ ਜਿਹੜੀ ਸਰਗੁਣ ਨਿਰਗੁਣ ਨਿਰੰਕਾਰ ਵਾਲੀ ਹੈ ਉਹ ਸੁਣਾਉਣੀ ਚਾਹੀਦੀ ਹੈ। ਜਬ ਆਕਾਰ ਇਹੋ ਕਸ਼ ਨਾ ਦਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ। ਸ੍ਰੀ ਸੁਖਮਨੀ ਸਾਹਿਬ ਵਿੱਚ ਮਹਾਰਾਜ ਨੇ ਜਿਵੇਂ 290 ਅੰਗ 'ਤੇ ਬਚਨ ਫਰਮਾਇਆ, ਜਦੋਂ ਹਿਰਦੇ 'ਚ ਸਾਧ ਸੰਗਤ ਜੀ ਨਾਮ ਦਾ ਵਾਸਾ ਹੋ ਜਾਂਦਾ ਉਦੋਂ ਕਿਰਿਆ ਕਈ ਪ੍ਰਕਾਰ ਦੀ ਹੋਰ ਹੁੰਦੀ, ਉਦੋਂ ਬਹੁਤ ਬਖਸ਼ਿਸ਼ ਹੁੰਦੀ ਹੈ। ਅਤੇ ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ 'ਚ ਹਲੇ ਨਾਮ ਦਾ ਵਾਸਾ ਨਹੀਂ ਹੋਇਆ ਉਹਨਾਂ ਨੂੰ ਜ਼ਰੂਰ ਪਾਠ ਸੁਣਾਓ, ਬਾਣੀ ਸੁਣਾਓ। ਹਿਰਦੇ 'ਚ ਨਾਮ ਦਾ ਵਾਸਾ ਹੋਣ ਕਰਕੇ ਤਾਂ ਸੁਭਾਵਿਤ ਜਿਉਂਦੇ ਹੀ ਮੁਕਤ ਹੁੰਦਾ ਉਹ ਜੀਵ। ਉਸ ਅਸ਼ਟਪਦੀ ਦਾ ਪਾਠ ਸੁਣਾਉਣਾ ਚਾਹੀਦਾ। ਜੇ ਪ੍ਰਾਣੀ ਦਾ ਸਰੀਰ ਵਿੱਚੇ ਸ਼ਾਂਤ ਹੋ ਜਾਏ ਤਾਂ ਬਾਣੀ ਵਿੱਚੇ ਨਹੀਂ ਛੱਡਣੀ ਚਾਹੀਦੀ। ਜੇ ਸਾਰਾ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਸਕੇ ਤਾਂ ਸਭ ਤੋਂ ਚੰਗਾ, ਸੋਗ ਨਹੀਂ ਕਰਨਾ ਚਾਹੀਦਾ, ਰੋਣਾ ਪਿੱਟਣਾ ਨਹੀਂ ਚਾਹੀਦਾ। ਸਾਧ ਸੰਗਤ ਜੀ ਜੇ ਉਹ ਸਿੰਘ ਪਹਿਲਾਂ ਤੋਂ ਰਹਿਤ ਵਾਲਾ ਹੋਵੇ, ਬਿਮਾਰੀ ਦੀ ਹਾਲਤ 'ਚ ਉਹਦੀ ਰਹਿਤ ਢਿੱਲੀ ਹੋ ਗਈ ਹੋਵੇ, ਉਸ ਵੇਲੇ ਉਸ ਪ੍ਰੇਮੀ ਦਾ ਇਸ਼ਨਾਨ ਦਹੀਂ ਨਾਲ ਕਰਾਇਆ ਜਾਵੇ। ਇਸ਼ਨਾਨ ਕਰਾਉਣ ਲੱਗਿਆਂ 5 ਕਕਾਰ ਸਰੀਰ ਤੋਂ ਦੂਰ ਨਹੀਂ ਕਰਨੇ ਚਾਹੀਦੇ, ਜਿਵੇਂ ਜਿਉਂਦਿਆਂ ਰੱਖਣੇ ਜ਼ਰੂਰੀ ਹਨ ਉਸੇ ਤਰ੍ਹਾਂ ਚੜ੍ਹਾਈ ਵੇਲੇ ਵੀ ਨਾਲ ਰਹਿਣ ਅਤੇ ਸੰਸਕਾਰ ਵਿੱਚੇ ਹੋਣ। ਇਸ਼ਨਾਨ ਕਰਾ ਕੇ ਨਵੇਂ ਵਸਤਰ ਪਹਿਨਾਏ ਜਾਣ ਅਤੇ 5 ਕਕਾਰ ਗਾਤਰੇ, ਕਿਰਪਾਨ, ਕਛਹਿਰਾ, ਤੇੜ ਅਤੇ ਗਲ ਵਿੱਚ ਕੁੜਤਾ, ਸਿਰ 'ਤੇ ਦਸਤਾਰ, ਗਲ ਵਿੱਚ ਪਰਨਾ ਅਤੇ ਕਮਰ ਕਸਾ ਕਸ ਕੇ ਦੂਜਾ ਕਛਹਿਰਾ ਪਰਨਾ ਸੁੱਕਾ ਲੈ ਕੇ ਲੱਕ ਦੇ ਨਾਲ ਬੰਨ ਦਿਓ। ਕੰਘਾ ਕੇਸਾਂ ਵਿੱਚ, ਹੱਥ ਵਿੱਚ ਕੜਾ, ਕਿਰਪਾਨ ਤੋਂ ਬਗੈਰ ਬਾਕੀ ਸਾਰੇ ਵਸਤਰ, ਗਾਤਰਾ, ਦਸਤਾਰ ਅਤੇ ਕੰਘਾ ਆਦਿਕ ਸਾਰੇ ਨਵੇਂ ਪਹਿਨੇ। ਕੜਾ ਅਤੇ ਕਿਰਪਾਨ ਪਹਿਲੇ ਹੀ ਰਹਿਣ ਦਿੱਤੇ ਜਾਣ। ਇਸ ਪ੍ਰਕਾਰ ਉਹਦੇ ਸੰਸਕਾਰ ਦੀ ਤਿਆਰੀ ਕਰਨੀ ਚਾਹੀਦੀ ਅਤੇ ਪ੍ਰਾਣੀ ਦੀ ਦੇਹ ਦੇ ਪਾਸ ਉੱਚੀ ਥਾਂ ਬੈਠ ਕੇ ਕੀਰਤਨ ਕੀਤਾ ਜਾਵੇ ਅਤੇ ਫਿਰ ਤਿਆਰੀ ਕਰਕੇ ਸ਼ਮਸ਼ਾਨ ਭੂਮੀ ਵੱਲ ਲੈ ਜਾਣ ਲੱਗਿਆਂ ਪਹਿਲਾਂ ਗੁਰਦੁਆਰੇ ਦੇ ਬੂਹੇ ਅੱਗੇ ਸੀੜੀ ਰੱਖ ਕੇ ਸਿਰ ਗੁਰਦੁਆਰੇ ਵੱਲ ਰੱਖਣਾ ਅਤੇ ਸਿਰ ਦੇ ਇੱਕ ਪਾਸੇ ਖੜ੍ਹੇ ਹੋ ਕੇ ਮਹਾਰਾਜ ਜੀ ਵੱਲ ਚਿਹਰਾ ਕਰਕੇ ਅਰਦਾਸ ਕਰਨੇ ਆ ਕਿ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਆਪ ਦਾ ਸਿੱਖ ਫਲਾਣਾ ਸਿੰਘ ਚੜ੍ਹਾਈ ਕਰ ਗਿਆ, ਇਸ ਦੇ ਜੀਵਨ ਵਿੱਚ ਗਰੀਬ ਨਿਵਾਜ ਜੀ ਗਲਤੀਆਂ ਹੋਈਆਂ, ਭੁੱਲਾਂ ਹੋਈਆਂ ਹੋਣ, ਰਹਿਤ ਵਿੱਚ ਗਲਤੀਆਂ ਹੋਈਆਂ ਹੋਣ, ਤੁਸੀਂ ਆਪ ਜੀ ਦਾ ਬਿਰਧ ਜਾਣ ਕੇ ਬਖਸ਼ੋ। ਆਪ ਜੀ ਦੀ ਸ਼ਰਨ ਹੈ ਮਹਾਰਾਜ ਜੀ, ਆਪ ਜੀ ਦੀ ਆਗਿਆ ਅਨੁਸਾਰ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ, ਇਸ ਸੰਸਾਰ ਵਿੱਚ ਆਏ ਸਨ, ਆਪ ਜੀ ਦੀ ਆਗਿਆ ਨਾਲ ਇਹ ਸੰਸਾਰ ਵਿੱਚ ਰਹੇ ਹਨ ਅਤੇ ਆਪ ਦੇ ਹੁਕਮ ਨਾਲ ਹੁਣ ਪਰਲੋਕ ਨੂੰ ਚੱਲੇ ਹਨ। ਇਸ ਦੀ ਪਤ ਰੱਖਣੀ ਸੱਚੇ ਪਾਤਸ਼ਾਹ ਜੀ ਅਤੇ ਸੰਸਕਾਰ ਕਰਨ ਵਾਸਤੇ ਤਿਆਰਾ ਕੀਤਾ ਹੈ, ਕਿਰਪਾ ਕਰਕੇ ਬਖਸ਼ਣਾ ਆ। ਅਰਦਾਸ ਅਰਦਾਸੀਏ ਨੂੰ ਕਰਨੀ ਚਾਹੀਦੀ ਹੈ, ਅਰਦਾਸ ਕਰਕੇ ਉਸ ਵੇਲੇ ਵਡਹੰਸ ਦੀ ਵਾਰ ਦਾ ਕੀਰਤਨ ਕਰਦੇ ਜਾਣਾ ਚਾਹੀਦਾ। ਸੋ ਜਿਹੜੀ ਆਪਣੀ ਪਹਿਲੀ ਅੰਮ੍ਰਿਤ ਬਾਣੀ ਸੀ ਡੀ ਆ ਉਹਦੇ ਵਿੱਚ ਵੀ ਆਪਾਂ ਨੇ 101 ਖਾਲਸੇ ਦੀ ਅਰਦਾਸ ਵੀ ਜੋ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਹੈ, ਅਰਦਾਸ ਦੇ ਅੱਖਰ ਅਖੀਰ 'ਤੇ ਹੋਣੇ ਚਾਹੀਦੇ ਨੇ, ਔਰ ਉਹ ਪੁਸਤਕ ਵੀ ਦਾਸ ਨੇ ਮਹਾਰਾਜ ਦੇ ਹੁਕਮ ਨਾਲ ਲਿਖੀ ਆ ਸਤਿਗੁਰੂ ਦੀ ਕਿਰਪਾ ਨਾਲ, ਖਾਲਸੇ ਦੀ 101 ਅਰਦਾਸ। ਪੌੜੀ ਖਲੋ ਕੇ ਲਾਉਣੀ ਚਾਹੀਦੀ ਹੈ, ਰਾਗੀ ਸਿੰਘ ਅੱਗੇ ਹੋਣ ਪਿੱਛੇ ਨਾ ਹੋਣ, ਅਤੇ ਰਾਗੀਆਂ ਵੱਲ ਨੂੰ ਸਿਰ ਹੋਵੇ ਉਸ ਚੜ੍ਹਾਈ ਕੀਤੇ ਮਨੁੱਖ ਦਾ ਦੇਹੀ ਦਾ ਜਿਹੜਾ, ਅਤੇ ਕੀਰਤਨ ਕਰਦੇ ਕਰਦੇ ਸ਼ਮਸ਼ਾਨ ਭੂਮੀ ਵਿੱਚ ਪਹੁੰਚ ਜਾਣਾ ਚਾਹੀਦਾ, ਅਤੇ ਅੱਧ ਮਾਰਗ ਵਿੱਚ ਜਾ ਕੇ ਬਿਵਾਨ ਨਹੀਂ ਰੱਖਣਾ। ਸੋ ਕਈ ਘੜਾ ਜਾਂ ਭਾਂਦੇ ਜਾਂ ਘੜੀ ਨਹੀਂ ਭੰਨਣੀ ਚਾਹੀਦੀ, ਰੋਣਾ ਨਹੀਂ ਚਾਹੀਦਾ, ਪਾਣੀ ਨਹੀਂ ਡੋਲਣਾ, ਕੂਕ ਧਾਰ ਹੀ ਮਾਰਨੀ, ਤਿਣਕੇ ਨਹੀਂ ਤੋੜਨੇ ਚਾਹੀਦੇ, ਮੱਥਾ ਨਹੀਂ ਟੇਕਣਾ, ਡੋਹਣੀ ਆਦਿਕ ਨਹੀਂ ਰੇੜਨੀ, ਕੋਈ ਨੂੰਹ ਜਾਂ ਸਪਤਨੀ ਆਦਿਕ ਘਰੋਂ ਸਾੜਨ ਤੁਰਨ ਲੱਗਿਆਂ ਜਾਂ ਚੀਖਾ 'ਤੇ ਰੱਖਣ ਲੱਗਿਆਂ ਮੱਥਾ ਨਹੀਂ ਟੇਕਣਾ, ਅਤੇ ਹੋਰ ਫੁੱਲੀਆਂ ਮਖਾਣੇ ਆਦਿਕ ਉੱਪਰੋਂ ਸੁੱਟਣੇ ਮਨਾਂ ਨੇ, ਪੁੱਤਰ ਆਦਿਕ ਘੋੜੀ 'ਤੇ ਚੜ੍ਹ ਕੇ ਨਾਲ ਨਾ ਜਾਵੇ ਕਿਉਂਕਿ ਕੀਰਤਨ ਦਾ ਅਦਬ ਨਹੀਂ ਰਹਿੰਦਾ, ਪੈਦਲ ਸਾਰੇ ਨਾਲ ਕੀਰਤਨ ਕਰਦੇ ਜਾਣ। ਜਿੱਥੇ ਚੀਖਾ ਬਣਾਈ ਹੈ ਉਹ ਲੱਕੜਾਂ ਦੀ ਹੋਣੀ ਚਾਹੀਦੀ ਹੈ, ਗੋਹਾਂ ਦੀ ਨਹੀਂ ਹੋਣੀ ਚਾਹੀਦੀ, ਸਰੀਰ ਲੈ ਜਾ ਕੇ ਉਸ ਚੀਖਾ ਦੇ ਉੱਤੇ ਰੱਖ ਦੇਣਾ, ਅਤੇ ਕੀਰਤਨੀ ਸਿੰਘ ਕੀਰਤਨ ਕਰਨ ਲੱਗ ਜਾਣ, ਅਤੇ ਇੱਕ ਪ੍ਰੇਮੀ ਜਪਜੀ ਸਾਹਿਬ ਦਾ ਪਾਠ ਉਸਦੇ ਸਿਰਹਾਣੇ ਵੱਲ ਖਲੋ ਕੇ ਕਰਨ ਲੱਗ ਜਾਏ, ਬਾਕੀ ਦੇ ਚੀਖਾ ਸਵਾਰਨ ਅਤੇ ਪਾਠ ਸੁਣਨ। ਕਈ ਵਾਰ ਦੇਖਿਆ ਕਿ ਚੌਰ ਕਰਨ ਲੱਗ ਜਾਂਦੇ ਨੇ ਮੁਰਦੇ ਦੇ ਉੱਤੇ, ਮੈਂ ਦੇਖਿਆ ਮੇਰੇ ਹੁੰਦਿਆਂ ਹੀ, ਤੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਚੌਰ ਇੱਕ ਵਾਰ ਚੱਕ ਕੇ ਲੈ ਗਏ ਸੀ, ਕਹਿੰਦੇ ਇੱਕ ਪ੍ਰਾਈਵੇਟ ਗੁਰਦੁਆਰਾ ਸੀ, ਚੌਰ ਲੈ ਗਏ ਅਤੇ ਉੱਥੋਂ ਚੱਕ ਕੇ ਅਤੇ ਉਹ ਮ੍ਰਿਤਕ ਦੇਹ ਦੇ ਉੱਤੇ ਚੌਰ ਕੀਤਾ, ਕਹਿੰਦੇ ਧੋ ਕੇ ਫੇਰ ਰੱਖ ਦਿਆਂਗੇ। ਸੋ ਦਾਸ ਨੇ ਉਦੋਂ ਕਾਫ਼ੀ ਇਸ ਗੱਲ ਦਾ ਉਹਨਾਂ ਨੂੰ ਸਮਝਾਇਆ ਸੀ ਵੀ ਇਹ ਸਾਰੀ ਜ਼ਿੰਦਗੀ ਬਜ਼ੁਰਗ ਪਤਾ ਨਹੀਂ ਕੀ ਕਰਦਾ ਰਿਹਾ ਚੌਰ ਗੁਰੂ ਗ੍ਰੰਥ ਸਾਹਿਬ ਵਾਲਾ, ਕਹਿੰਦੇ ਵੱਖਰਾ ਚੌਰ ਲੈ, ਜਿਵੇਂ ਚੌਰ ਕਰਨ ਦੀ ਲੋੜ ਹੀ ਨਹੀਂ ਹੈ। ਇਸ ਕਰਕੇ ਕਈ ਗਾਹਾਂ ਹੀ ਵੱਧ ਜਾਂਦੇ ਨੇ, ਕਈ ਬਜ਼ੁਰਗ ਆਪਣੀਆਂ ਮਰਿਆਦਾਵਾਂ ਬਣਾ ਲੈਂਦੇ ਨੇ, ਆਪਾਂ ਨੂੰ ਸਤਿਗੁਰੂ ਦੀ ਮਰਿਆਦਾ ਅਨੁਸਾਰ ਹੀ ਕਰਮ ਕਰਨਾ ਚਾਹੀਦਾ। ਜਦੋਂ ਚਿਖਾ ਸਾਰੀ ਬਣ ਜਾਵੇ, ਜਪਜੀ ਸਾਹਿਬ ਦਾ ਪਾਠ ਕਰਕੇ ਅਗਨੀ ਲਾਉਣ ਦੀ ਅਰਦਾਸ ਕਰਨੀ ਅਤੇ ਕਹਿਣਾ ਸੱਚੇ ਪਾਤਸ਼ਾਹ ਜੀ ਇਸ ਨੂੰ ਕਿਰਪਾ ਕਰਕੇ ਬਖਸ਼ ਲੈਣਾ, ਪਿਛਲੀਆਂ ਗਲਤੀਆਂ ਮਾਫ਼ ਕਰਨੀਆਂ ਆ, ਉਹ ਦਸਵੇਂ ਪਾਤਸ਼ਾਹ ਦਾ ਬਚਨ ਹੈ, ਕਿਰਿਆ ਸਹਿਤ ਸਿੱਖ ਸੰਸਕਾਰੇ, ਸਿੱਖ ਦੀ ਪੂਰੀ ਰਹਿਤ ਦੀ ਕਿਰਿਆ ਬਣਾਵੇ ਜਦੋਂ ਸੰਸਕਾਰ ਕਰਨਾ ਹੋਵੇ, ਕਸ਼ਹਿਰੇ ਬਿਨਾਂ ਨਾ ਹੋਵੇ ਕਿ ਚਲੋ ਕੀ ਪਾਉਣਾ, ਜਿਵੇਂ ਵਣਜਾਰੇ ਲੋਕ ਕਰਦੇ ਨੇ ਵਸਤਰ ਵਿੱਚ ਲਪੇਟ ਲੈਂਦੇ ਨੇ, ਇਸ ਤਰ੍ਹਾਂ ਨਹੀਂ ਕਰਨਾ। ਜਿਵੇਂ ਜਿਉਂਦੇ ਦੀ ਕਿਰਿਆ ਕਕਾਰਾਂ ਦੀ ਨਿਭੀ ਹੈ, ਜੇ ਉਸ ਤੋਂ ਗਲਤੀ ਹੋਈ ਹੋਵੇ ਰਹਿਤ ਵਿੱਚ, ਪਰ ਫਿਰ ਜ਼ਰੂਰ ਅੰਤ ਵੇਲੇ 5 ਕਕਾਰ ਪਹਿਰਾ ਕੇ ਅਰਦਾਸ ਕਰਕੇ ਆਉਂ, ਕਿਰਿਆ ਦੇ ਸਮੇਤ ਅਰਦਾਸ ਕਰੇ, ਜਪਜੀ ਸਾਹਿਬ ਦਾ ਪਾਠ ਕਰਕੇ ਉਹਦੇ ਜਨਮ ਦੀਆਂ ਭੁੱਲਾਂ ਬਖਸ਼ਾ ਕੇ ਅਰਦਾਸ ਕਰਕੇ ਅਗਨੀ ਲਾਉਣੀ ਚਾਹੀਦੀ। ਚੰਡਾ ਨੂੰ ਕਹਿੰਦੇ ਨੇ, ਚੰਡਾ ਲਾਉਣ ਵੇਲੇ ਧਾ ਕੂਕ ਨਹੀਂ ਮਾਰਨੀ, ਰੌਲਾ ਨਹੀਂ ਪਾਉਣਾ, ਕਿਉਂਕਿ ਇਹ ਜਿਹੜੇ 5 ਕਕਾਰਾਂ ਦੀ ਗੱਲ ਹੈ ਕਿ ਆਮ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਹਲੇ ਅੰਮ੍ਰਿਤ ਨਹੀਂ ਛਕਿਆ, ਜਾਂ ਜਿਹੜੇ ਅਸਲ ਵਿੱਚ ਮੈਂ ਦੇਖਿਆ ਕਿੰਤੂ ਪ੍ਰੰਤੂ ਅੰਮ੍ਰਿਤਧਾਰੀ ਤਾਂ ਨਹੀਂ ਕਰਦੇ, ਜਿਹੜੇ ਨਾ ਅੰਮ੍ਰਿਤ ਨਹੀਂ ਛਕਿਆ ਹੁੰਦਾ, ਜਾਂ ਜਿਹੜੇ ਹੋਰ ਹੀ ਤਰ੍ਹਾਂ ਦੇ ਹੁੰਦੇ ਲੋਕ, ਤਾਂ ਉਹ ਇਹੋ ਜਿਹੇ ਲੋਕ ਨੇ ਕਈ ਜਿਹੜੇ ਕਿੰਤੂ ਪ੍ਰੰਤੂ ਫਿਰ ਬਹੁਤ ਕਰਦੇ ਗੱਲਾਂ ਦੇ ਉੱਤੇ। ਇਹ ਕਿਵੇਂ ਹੋ ਸਕਦਾ? ਇਸ ਟਰੈਕ ਵਿੱਚ ਆ ਜਾਓ, ਸਾਡੇ ਨਾਲ ਮਿਲ ਕੇ ਚਲੋ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਤੁਹਾਨੂੰ ਸਾਰਾ ਕੁਝ ਆਪੇ ਦਿਖ ਜਾਣਾ। ਜਿਵੇਂ ਪੰਡਿਤ ਨਿਤਾਨੰਦ ਨੇ ਕਿਹਾ, ਤੁਹਾਡੇ ਸਿੱਖ ਝੂਠ ਬੋਲਦੇ ਆ, ਇਹ ਕਹਿੰਦੇ ਜੀ ਇੱਕ ਛਿੰਚ ਸੱਚਖੰਡ ਜਾ ਵੜੀਦਾ, ਇੱਕ ਐਂ ਹੋ ਜਾਂਦਾ, ਉਹ ਸਾਰਾ ਕੁਛ ਹੁੰਦਾ ਹੈ। ਅਸਲ ਵਿੱਚ ਸਾਧ ਸੰਗਤ ਜੀ, ਇਹ ਜਿਹੜੇ 5 ਕਕਾਰ ਨੇ, ਜਦੋਂ ਸਰੀਰ ਛੱਡਦੇ ਆ ਉਦੋਂ 5 ਕਕਾਰ ਜਾਂ ਵਸਤਰ ਜਿਹੜੇ ਸਿੱਖ ਦੇ ਆ, ਇਹ ਸੂਖਮ ਰੂਪ ਵਿੱਚ ਨਾਲ ਜਾਂਦੇ ਨੇ। ਪਹਿਲਾਂ ਅਸੀਂ ਵੀ ਨਹੀਂ ਸੀ ਮੰਨਦੇ ਇਸ ਗੱਲ ਨੂੰ। ਮੈਂ ਮੁਲਤਾਨ ਵਾਲੀ ਸਾਖੀ, ਬਠਿੰਡੇ ਤੋਂ ਉਰਲੇ ਪਾਸੇ 5 ਕਿਲੋਮੀਟਰ ਪਹਿਲਾਂ ਇੱਕ ਮੁਲਤਾਨ ਪਿੰਡ ਪੈਂਦਾ, ਉੱਥੋਂ ਅੰਮ੍ਰਿਤਧਾਰੀ ਸਿੰਘ ਚੜ੍ਹਾਈ ਕਰ ਗਿਆ ਸੀ, ਟੀਕੇ ਦਾ ਰਿਐਕਸ਼ਨ ਹੋ ਗਿਆ ਸੀ ਉਹਨੂੰ। ਫਿਰ ਉਹ ਡਾਕਟਰ ਨੇ ਭੱਜ ਕੇ ਪਾਣੀ ਪੂਣੀ ਪਾਇਆ ਉਹਦੇ ਮੂੰਹ 'ਚ, ਜਦੋਂ 15-20 ਮਿੰਟ ਬਾਅਦ ਫਿਰ ਬੈਠਾ ਹੋ ਗਿਆ ਸੀ ਦੂਸਰਾ ਇੰਜੈਕਸ਼ਨ ਲਾਉਣ ਤੋਂ। ਅਸਲ ਵਿੱਚ ਉਹ ਕਹਿੰਦਾ ਮੈਂ ਸਰੀਰ ਛੱਡ ਕੇ ਚਲਿਆ ਗਿਆ ਸੀ, ਕਹਿੰਦਾ ਸਾਰੇ ਕਕਾਰ ਮੈਂ ਇਸ ਤਰ੍ਹਾਂ ਹੀ ਪਾਏ ਹੋਏ ਸੀ। ਕਹਿੰਦੇ ਇੱਕ ਪਰਲੇ ਪਾਸੇ ਰਾਹ ਜਾਂਦਾ ਸੀ, ਉੱਧਰ ਲੋਕ ਜਿਹੜੇ ਉਹਨਾਂ ਨੂੰ ਮਾਰ ਪੈ ਰਹੇ ਸੀ, ਨੰਗਾ ਦੋਜਕ ਚੱਲ ਰਿਹਾ ਤਾਂ ਦਿਸਿਆ ਖਰਾ ਡਰਾਵਣਾ। ਕਹਿੰਦਾ ਜਿੱਧਰ ਮੈਂ ਜਾ ਰਿਹਾ ਸੀ ਉਸ ਪਾਸੇ ਢੋਲਕੀ ਛਾਣੇ ਵੱਜਦੇ, ਕੀਰਤਨ ਕਰਦੀ, ਸੰਗਤ ਵਿੱਚ ਜਾਲ ਨਾ ਰਲਿਆ। ਉੱਥੇ ਇੱਕ ਸਿੰਘ ਕਹਿਣ ਲੱਗਿਆ ਬਰਛੇ ਵਾਲਾ, ਕਹਿੰਦਾ ਸਿੰਘਾ ਤੇਰਾ ਟਾਈਮ ਨਹੀਂ ਹੋਇਆ, ਜਾ ਵਾਪਸ, ਤਾਂ ਉਹ ਮੈਨੂੰ ਵਾਪਸ ਛੱਡ ਗਏ ਇੱਥੇ। ਸੋ ਇਸ ਕਰਕੇ ਕਕਾਰ ਜਿਹੜੇ ਨੇ, ਤਾਂਹੀਓ ਸਤਿਗੁਰੂ ਕਹਿੰਦੇ ਇਹ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ, ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਸਤਿਗੁਰੂ ਜੀ ਸਿੱਖ ਦਾ ਪੜਦਾ ਢੱਕਦੇ ਨੇ, ਇਸ ਕਰਕੇ ਇਹ ਗੱਲ ਦਾ ਖਿਆਲ ਰੱਖਣਾ। ਮਹਾਰਾਜ ਨੇ ਜਿਵੇਂ ਬਚਨ ਕੀਤਾ ਨਾ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਉਹ ਕੱਪੜਾ ਮਿਲਦਾ, ਸਿਫਤ ਸ਼ਰਮ ਦਾ ਕੱਪੜਾ, ਨਾਮ ਦਾ ਕੱਪੜਾ, ਉਹ ਸਿਰੋਂ ਪਾਉ ਮਿਲਦਾ ਪਰਲੋਕ ਦਾ, ਉਹ ਅਲੱਗ ਚੀਜ਼ਾਂ ਹੁੰਦੀਆਂ। ਰੂਹਾਨੀਅਤ ਦੀਆਂ ਗੱਲਾਂ ਵੱਖਰੇ ਕਿਸਮ ਦੀਆਂ, ਆਮ ਜਿਹੜੇ ਜੀਵ ਨੇ ਇਹਨਾਂ ਨੂੰ ਇਹ ਸਮਝ ਨਹੀਂ ਲੱਗ ਸਕਦੀਆਂ। ਬਹੁਤਿਆਂ ਦਾ ਤਾਂ ਇਹੀ ਜ਼ੋਰ ਲੱਗਿਆ ਹੁੰਦਾ ਵੀ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਤੋੜੋ, ਬਸ ਮਹਾਰਾਜ ਨਾਲੋਂ, ਇੱਧਰਲੀਆਂ ਗੱਲਾਂ ਨਾਲੋਂ ਵੀ ਤਾਕਤ ਕਾ ਕੇ ਹਟਾ ਦਈਏ ਇਹਨਾਂ ਨੂੰ। ਸਿੱਖ ਉਹ ਜਿਹੜਾ ਆਪਣੇ ਪਹਿਰੇ 'ਤੇ ਪੱਕਾ ਰਹੇ ਅਤੇ ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ ਹੈ। ਜਿਸ ਵਕਤ ਕੀਰਤਨ ਕਰਦਿਆਂ ਕਰਦਿਆਂ ਅੱਧਾ ਕੁ ਸਰੀਰ ਦਾ ਸੰਸਕਾਰ ਹੋ ਜਾਵੇ, ਉਦੋਂ ਕੀਰਤਨ ਸੋਹਲਾ ਪੜ੍ਹ ਕੇ ਅਰਦਾਸ ਕਰਨੀ ਚਾਹੀਦੀ ਹੈ। ਕਈ ਕਪਾਲ ਕਿਰਿਆ ਕਰਦੇ ਨੇ, ਸਿਰ 'ਚ ਸੋਟਾ ਮਾਰਦੇ ਨੇ ਵੀ ਸਿਰ ਕਪਾਲ ਕਿਰਿਆ ਕਰਨੀ, ਕਪਾਲ ਕਿਰਿਆ ਨਹੀਂ ਕਰਨੀ, ਇਹ ਮਨਮਤ ਹੈ। ਫਿਰ ਉੱਥੋਂ ਗੁਰਦੁਆਰਾ ਸਾਹਿਬ ਆ ਕੇ ਇਸ਼ਨਾਨ ਕਰਕੇ ਉੱਥੇ ਕੜਾਹ ਪ੍ਰਸ਼ਾਦ ਕਰਕੇ ਉਸ ਸਿੱਖ ਦੇ ਅੰਤਮ ਨਿਮਿਤ ਅਲਾਣੀਆਂ ਦੇ ਪੰਜਾਂ ਸ਼ਬਦਾਂ ਦਾ ਪਾਠ ਹੋਣਾ ਚਾਹੀਦਾ। ਪੰਜੇ ਸ਼ਬਦ 578 ਅੰਗ 'ਤੇ ਜਿਹੜੇ ਨੇ ਉਚਾਰਨ, ਇਹ ਪਤਾ ਹੋਣਾ ਚਾਹੀਦਾ ਗ੍ਰੰਥੀ ਸਿੰਘ ਨੂੰ, 578 ਅੰਗ 'ਤੇ ਹੈ, ਲਾਵਾਂ ਕਿੰਨੇ ਅੰਗ 'ਤੇ ਹੈ, ਅਲਾਣੀਆਂ ਕਿੰਨੇ ਅੰਗ 'ਤੇ ਹੈ, ਇਹ ਸਾਰੇ ਸ਼ਬਦਾਂ ਦਾ ਗਿਆਨ ਹੋਣਾ ਚਾਹੀਦਾ ਵੀ ਇਹ ਇਸੇ ਪ੍ਰਕਾਰ ਰਾਮ ਕਲੀਸਦ ਕਿੰਨੇ ਅੰਗ 'ਤੇ ਹੈ, ਸਾਰਾ ਗਿਆਨ ਹੋਣਾ ਚਾਹੀਦਾ ਜੀਵ ਨੂੰ। ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ ਹੈ 358 ਅੰਗ 'ਤੇ, ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾ ਖੰਡ ਜੋ ਦੀਸੈ ਇਹ 747 ਅੰਗ 'ਤੇ, ਮਾਰੂ ਮਹੱਲਾ ਪੰਜਵਾਂ, ਖੁੱਲ੍ਹਿਆ ਕਰਮ ਕਿਰਪਾ ਪਈ ਠਾਕੁਰ, ਇਹ ਪੂਰੇ 1000 ਅੰਗ 'ਤੇ ਹੈ। ਅਤੇ ਇਸ ਪ੍ਰਕਾਰ ਸਾਧ ਸੰਗਤ ਜੀ, ਅਤੇ ਨਾਲ ਹੀ ਇਹਨਾਂ ਸ਼ਬਦਾਂ ਦਾ ਪਾਠ ਹੋਣਾ ਚਾਹੀਦਾ।